ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੂਨੀ ਸਹਿ ਭੰਗ ਗੁਰਪ੍ਰਸਾਦ ਜਪਿਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੈ ਸ੍ਰੀ ਗੁਰੂ ਗ੍ਰੰਥ ਮਜ਼ਾਰ ਗੁਰੂ ਗ੍ਰੰਥ ਕਲਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਬੇਸ ਮਾਰੇ ਅਥਾਹ ਅਗੰਤੇ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਸਥਾਨ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੇਵਾਦਾਰ ਔਰ ਬਹੁਤ ਹੀ ਆਦਰਯੋਗ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੇ ਵਜ਼ੀਰ ਦੇ ਜੋ ਗੁਣ ਹੋਣੇ ਚਾਹੀਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਦੇ ਜਿਨ੍ਹਾਂ ਵਿੱਚ ਇਹ ਮੌਜੂਦ ਹਨ ਗੁਰੂ ਪਿਆਰੇ ਭਾਈ ਨਰਿੰਦਰ ਸਿੰਘ ਜੀ ਤੋ ਅੱਜ ਦੇ ਯੁੱਗ ਵਿੱਚ ਇਹੋ ਜਿਹੇ ਉੱਦਮ ਵਾਲੇ ਗੁਰੂ ਨਾਲ ਜੋੜਨ ਵਾਲੇ ਜਿੱਥੇ ਜਾਣ ਉੱਥੇ ਹੀ ਰੌਣਕਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਣਾ ਦੇਣ ਇਹ ਵਿਰਲੇ ਵਿਰਲੇ ਗੁਰਸਿੱਖਾਂ ਦੇ ਵਿਰਸੇ ਵਿੱਚ ਆਈ ਹੈ ਗੱਲ ਭਾਈ ਨਰਿੰਦਰ ਸਿੰਘ ਜੀ ਦੇ ਹਿੱਸੇ ਵਿੱਚ ਹੈ ਸੀ ਬਾਤ ਤੇ ਸੰਗਤ ਦੇ ਅੰਦਰ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਸਾਹਮਣੇ ਦਾਸ ਥਾਂ ਉਹਨਾਂ ਦੇ ਵਿਦਿਆਰਥੀਆਂ ਵਰਗ ਹੈ ਨਿਰਮਲ ਆਤਮਾ ਰਹਿਤ ਵਹਿਤ ਵਿੱਚ ਪਰਪੱਕ ਸਾਰੀ ਜ਼ਿੰਦਗੀ ਸੰਪਰਦਾ ਦਮਦਮੀ ਟਕਸਾਲ ਨੂੰ ਸਮਰਪਿਤ ਰਹੇ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ ਸੰਗਤ ਦੇ ਵਿੱਚ ਭਾਈ ਟਹਿਲ ਸਿੰਘ ਜੀ ਸਾਰੇ ਜਥੇ ਸਮੇਤ ਔਰ ਹੋਰ ਆਪ ਸਤਿਕਾਰ ਹਸਤੀਆਂ ਸਾਰੇ ਗੁਰਮੁਖ ਬੈਠੇ ਉਹ ਨਾਮ ਅਭਿਆਸੀ ਵਕਤ ਕੋਈ ਆਗਿਆ ਨਹੀਂ ਦੇਗਾ ਕਿ ਮੈਂ ਕੋਈ ਲੰਮਾ ਪ੍ਰਕਰਨ ਆਪ ਜੀ ਦੇ ਸਾਹਮਣੇ ਛੇੜਾਂ ਇਸ ਜਗ੍ਹਾ ਦਾ ਮਾਹੌਲ ਦੇਖ ਕੇ ਇਸ ਜਗ੍ਹਾ ਦਾ ਪ੍ਰਬੰਧ ਦੇਖ ਕੇ ਇਸ ਜਗ੍ਹਾ ਦੇ ਪ੍ਰਬੰਧਕਾਂ ਦੀ ਨਿਸ਼ਠਾ ਦੇਖ ਕੇ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਰੋਹ ਰੀਤ ਮਰਿਆਦਾ ਪੂਰਨ ਰੂਪ ਦੇ ਵਿੱਚ ਪ੍ਰਾਤਨਤਾ ਦੇ ਨਾਲ ਡਟ ਕੇ ਪਹਿਰਾ ਦੇਣ ਵਾਲਾ ਸਥਾਨ ਨਜ਼ਰ ਆਇਆ ਇਸ ਗੱਲ ਦੀ ਬਹੁਤ ਖੁਸ਼ੀ ਹੈ ਤੇ ਅੱਜ ਨਵੀਨਤਾ ਔਰ ਪ੍ਰਾਤਨਤਾ ਦਾ ਝਗੜਾ ਸ਼ੁਰੂ ਹੋ ਚੁੱਕਾ ਹੈ ਗੁਰੂ ਕਾਲ ਤੋਂ ਚਲੀ ਆ ਰਹੀ ਮਰਿਆਦਾ ਗੁਰੂ ਕਾਲ ਤੋਂ ਚਲੀ ਆ ਰਹੀ ਨਿਸ਼ਚੇ ਦੀ ਬਾਤ ਨੂੰ ਡੁਲਾਉਣ ਵਾਸਤੇ ਨਵੀਨਤਾ ਖੁਦ ਇਹਦੇ ਵਿੱਚ ਆਪਣੇ ਰੰਗ ਵਿਖਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਹਰ ਥਾਂ ਤੇ ਇਹੋ ਜਿਹੀਆਂ ਸਟੇਜਾਂ ਤੁਹਾਡੇ ਕੋਲ ਹੋਣਗੀਆਂ ਤਾਂ ਪ੍ਰਾਤਨਤਾ ਬਚੇਗੀ ਵਰਨਾ ਪ੍ਰਾਤਨਤਾ ਨਹੀਂ ਬਚੇਗੀ ਥਾਂ ਥਾਂ ਸਟੇਜਾਂ ਕਾਇਮ ਹੋਣ ਲੱਗ ਪਈਆਂ ਇੱਥੋਂ ਇਹ ਨਿਸ਼ਚਾ ਹੈ ਕਿ ਕਲਗੀਧਰ ਪਾਤਸ਼ਾਹ ਕਿਰਪਾ ਕਰਨਗੇ ਸੋ ਜੋ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਮਨ ਦੇ ਵਿੱਚ ਇਹ ਭਾਵ ਲੈ ਕੇ ਅੱਜ ਦਾ ਇਹ ਸਮਾਗਮ ਰਚਿਆ ਗਿਆ ਹੈ। ਸ਼ਹੀਦਾਂ ਦੀ ਬਾਤ ਕਰਨੀ ਬਣਦੀ ਹੈ, ਸ਼ਹੀਦਾਂ ਦੇ ਪ੍ਰਥਾਏ ਕਰਨੀ ਬਣਦੀ ਹੈ। ਸ਼ਹੀਦ ਜਿਹੜਾ ਹੈ ਉਸ ਦਾ ਖੂਨ ਕਿੰਨਾ ਪਵਿੱਤਰ ਹੋ ਜਾਂਦਾ ਹੈ ਕੁਰਬਾਨੀ ਦੇਣ ਕਰਕੇ, ਉਸ ਦੀ ਕੁਰਬਾਨੀ ਕਿਤਨੀ ਮਹਾਨ ਹੈ ਤੇ ਉਸ ਦੇ ਜਿਸਮ ਦੇ ਵਿੱਚੋਂ ਨਿਕਲਿਆ ਖੂਨ ਜਿਹੜਾ ਧਰਤੀ ਦੇ ਵਿੱਚ ਸਮਾ ਜਾਏ ਉਸ ਖਾਕ ਦੀ ਮਹਾਨਤਾ ਕਹਿੰਦਾ ਹੈ ਕਿ ਵਿਦਵਾਨ। ਇਸਲਾਮੀ ਭਾਸ਼ਾ ਦਾ ਵਿਦਵਾਨ ਬੋਲਿਆ ਹੈ ਸ਼ਹੀਦਾਂ ਦੇ ਪ੍ਰਥਾਏ, ਉਹ ਆਪਣੀ ਰਚਨਾ ਵਿੱਚ ਕਹਿੰਦਾ ਹੈ, ਕਹਿੰਦੇ ਜਿੱਥੇ ਸ਼ਹੀਦ ਨੂੰ ਸ਼ਹੀਦ ਕਰਨ ਵਾਲੀ ਜਗ੍ਹਾ ਸਰਕਾਰਾਂ ਨੇ ਜਾਂ ਜ਼ਾਲਮ ਲੋਕਾਂ ਨੇ ਨੀਅਤ ਕੀਤੀ ਹੋਵੇ ਕਤਲਗਾਹ, ਜਿੱਥੇ ਕਤਲ ਕੀਤਾ ਜਾਵੇ, ਉਹ ਸ਼ਹੀਦਾਂ ਦਾ ਜਿਹੜਾ ਟਿਕਾਣਾ ਜਿੱਥੇ ਸ਼ਹੀਦ ਕਤਲ ਕੀਤੇ ਜਾਂਦੇ ਹੈ ਸ਼ਹੀਦ ਹੋਣ ਵਾਸਤੇ, ਉਹਦਾ ਇੱਕ ਪ੍ਰਮਾਣ ਦੇ ਕੇ ਬੜੀ ਸੁੰਦਰ ਗੱਲ ਕੀਤੀ ਹੈ। ਉਹ ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ, ਜਿੱਥੇ ਸ਼ਹੀਦ ਕੀਤੇ ਜਾਂਦੇ ਹੈ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਉਹ ਕਹਿੰਦੇ ਸ਼ਹੀਦਾਂ ਦੀ ਕਤਲਗਾਹ ਤੋਂ ਕਾਬਾ ਕੋਈ ਪਵਿੱਤਰ ਨਹੀਂ ਹੋ ਸਕਦਾ। ਬਹੁਤ ਵੱਡੀ ਬਾਤ ਹੈ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੈ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦ ਦੀ ਜਿਹੜੀ ਖਾਕ ਹੈ ਉਹਦੇ ਤੇ ਰੱਬ ਵੀ ਕੁਰਬਾਨ ਹੁੰਦਾ। ਸਿੱਖ ਜਗਤ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਿਣਗੇ, ਹੈ, ਪਰ ਗੁਰੂ ਨਾਨਕ ਦੀ ਸੋਚ ਦੇ ਮੁਤਾਬਕ ਚੱਲ ਕੇ ਸ਼ਹੀਦੀਆਂ ਪਹਿਲਾਂ ਆਰੰਭ ਹੋ ਚੁੱਕੀਆਂ। ਉਹਦੇ ਚ ਭਾਈ ਤਾਰਾ ਦਾ ਨਾਮ ਵੀ ਆਉਂਦਾ। ਲਾਹੌਰ ਸ਼ਹਿਰ ਦੇ ਅੰਦਰ ਜ਼ਾਲਮ ਸਰਕਾਰ ਨੇ ਅੱਗ ਲਾ ਦਿੱਤੀ, ਲਾਟਾਂ ਅੰਬਰਾਂ ਨੂੰ ਛੋਹ ਗਈਆਂ, ਅੱਗ ਲਾਉਣ ਵਾਲੇ ਤੁਰੇ ਫਿਰਦੇ ਨੇ। ਇਹ ਗੁਰੂ ਨਾਨਕ ਦਾ ਸਿੱਖ ਉੱਦਮ ਕੀਤਾ, ਅੱਗ ਬੁਝਾਉਣ ਵਾਸਤੇ ਜਲ ਪਾਤਰ ਲਿਆ, ਪਾਣੀ ਲੈ ਕੇ ਆਉਂਦਾ, ਅੱਗ ਵਿੱਚ ਪਿੱਛੋਂ ਸਿੜਦਾ ਤੇ ਅੱਗ ਬਹੁਤੀ ਹੋਣ ਕਰਕੇ ਪਾਣੀ ਸੜ ਜਾਂਦਾ। ਇੱਕ ਵਾਰ, ਦੋ ਵਾਰ, ਦਸ ਵਾਰ ਹੋਇਆ, ਸੈਨਾਪਤੀ ਕੋਲ ਆ ਕੇ ਕਹਿੰਦਾ ਉਹ ਗੁਰੂ ਕੇ ਸਿੱਖ ਆ, ਰੁਕ ਜਾ, ਤੇਰੀ ਅਕਲ ਟਿਕਾਣੇ ਹੈ? ਕਹਿੰਦੇ ਦੱਸੋ। ਅੱਗ ਦੀਆਂ ਲਾਟਾਂ ਅੰਬਰਾਂ ਨੂੰ ਛੋਹ ਗਈਆਂ ਤੇ ਛੋਟਾ ਜਿਹਾ ਪਾਣੀ ਦਾ ਪਾਤਰ ਤੇਰਾ ਕੀ ਕਰੇਗਾ, ਅੱਗ ਬੁਝਾ ਦੇਗਾ ਇਹਦੇ ਨਾਲ? ਦੂਸਰੀ ਬਾਤ ਕਿ ਸਰਕਾਰ ਦੇ ਨਾਲ ਮੱਥਾ ਲਾਉਣ ਵਾਲੀ ਬਾਤ ਹੈ ਜਿਹੜਾ ਅੱਗ ਬੁਝਾ ਰਿਹਾ ਹੈ, ਸਰਕਾਰ ਵੱਲੋਂ ਲਾਈ ਹੋਈ ਹੈ ਅੱਗ, ਤੂੰ ਕੌਣ ਹੈ ਬੁਝਾਉਣ ਵਾਲਾ? ਇਹ ਦੋ ਗੱਲਾਂ ਭਾਈ ਤਾਰੇ ਨੂੰ ਪੁੱਛੀਆਂ। ਭਾਈ ਤਾਰਾ ਬੜੀ ਅਡੋਲਤਾ ਵਿੱਚ ਖੜੇ ਹੋਏ ਜਵਾਬ ਦਿੱਤਾ, ਕਹਿਣ ਲੱਗੇ ਬਈ ਬਾਤ ਇਹ ਹੈ, ਇਹ ਮੈਨੂੰ ਵੀ ਪਤਾ ਹੈ ਕਿ ਮੇਰੇ ਥੋੜੇ ਜਿਹੇ ਪਾਣੀ ਪਾਉਣ ਦੇ ਨਾਲ ਅੱਗ ਬੁਝਣ ਵਾਲੀ ਨਹੀਂ ਹੈ, ਇਹ ਮੈਨੂੰ ਪਤਾ ਹੈ, ਫਿਰ ਕਿਉਂ ਐਸਾ ਕਰਦਾ? ਕਹਿੰਦੇ ਮੈਂ ਇਸ ਲਈ ਕਰਦਾ ਕਿ ਮੈਂ ਦੁਨੀਆਂ ਨੂੰ ਸਾਬਤ ਕਰਦਿਆਂ ਕਿ ਲਾਹੌਰ ਦੇ ਅੰਦਰ ਜਿੱਥੇ ਅੱਗ ਲਾਉਣ ਵਾਲੇ ਨੇ ਇੱਥੇ ਕੋਈ ਅੱਗ ਬੁਝਾਉਣ ਵਾਲਾ ਵੀ ਹੈ, ਬਸ ਇਤਨਾ ਸਾਬਤ ਕਰਨਾ ਕਿ ਇੱਥੇ ਅੱਗ ਬੁਝਾਉਣ ਵਾਲਾ ਵੀ ਹੈ ਕੋਈ। ਸਰੀਰ ਤਾਂ ਸਦਾ ਨਹੀਂ ਰਹਿਣਗੇ ਸਜਣੋ, ਸਰੀਰ ਮੇਰਾ ਨਹੀਂ ਰਹੇਗਾ, ਸਰੀਰ ਅੱਗ ਲਾਉਣ ਵਾਲਿਆਂ ਦੇ ਰਹੇਗਾ, ਪਰ ਇਹ ਸੋਚ ਤਾਂ ਰਹੇਗੀ ਕਿ ਅੱਗ ਬੁਝਾਉਣ ਵਾਲੀ ਵੀ, ਗੱਬਾਤ ਚੱਲਦੀ ਰਹੇਗੀ। ਇਸ ਦੋਸ਼ ਦੇ ਵਿੱਚ ਅੱਗ ਬੁਝਾਉਣ ਦੇ ਦੋਸ਼ ਦੇ ਭਾਈ ਤਾਰਾ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦਿੰਦਿਆਂ ਕਸੂਰ ਕੀ ਸੀ? ਭਾਈ ਸਾਹਿਬ ਦਾ ਅੱਗ ਬੁਝਾ ਰਹੇ ਸੀ। ਰਾਜਨੀਤਿਕ ਲੋਕਾਂ ਨੂੰ ਜਿੱਥੇ ਉਹ ਅੱਗ ਲਾ ਦੇਣ, ਅੱਗ ਬੁਝਾਉਣ ਵਾਲਾ ਦੁਸ਼ਮਣ ਬਣ ਜਾਂਦਾ ਉਹਨਾਂ ਦਾ। ਸ਼ਹੀਦੀਆਂ ਸ਼ੁਰੂ ਹੋਈਆਂ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਇਸ ਤੋਂ ਇਲਾਵਾ ਗੁਰੂ ਕੇ ਸਿੱਖਾਂ ਭਾਈ ਮਤੀ ਦਾਸ ਦੀ, ਭਾਈ ਸਤੀ ਦਾਸ ਦੀ, ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਹੋ ਗਈਆਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੂਆ ਦੇ ਪੰਜੇ ਪੁੱਤਾਂ ਦੀਆਂ ਸ਼ਹੀਦੀਆਂ, ਮਾਮਿਆਂ ਦੇ ਪੰਜੇ ਪੁੱਤਾਂ ਦੀਆਂ ਸ਼ਹੀਦੀਆਂ ਹੋ ਗਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਸ਼ਹੀਦਾਂ ਦੀ ਲਿਸਟ 22 ਤੇ ਪਹੁੰਚ ਗਈ। ਗੁਰੂ ਕੇ ਖਾਨਦਾਨ ਵਿੱਚ 22 ਸ਼ਹੀਦੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੋ ਗਈਆਂ, ਚਾਰੇ ਪੁੱਤਰਾਂ ਦੀਆਂ ਸ਼ਹੀਦੀਆਂ। ਮਰਨ ਦੀ ਜਾਂਚ ਦੱਸ ਦਿੱਤੀ, ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋ। ਇੱਕ ਮੌਤ ਹੈ ਜਿਹੜੀ ਅਮਰ ਜ਼ਿੰਦਗੀ ਜੇ ਜਾਂਦੀ ਹੈ। ਦੋ ਮਾਰਗ ਸ਼ਾਸਤਰਾਂ ਦੇ ਵਿੱਚ ਵਿਧਾਨ ਹੈ ਕਿ ਇੱਕ ਚੀਟੀ ਮਾਰਗ ਹੈ, ਕੀੜੀ ਹੌਲੀ 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 ਤੁਰ ਕੇ ਬਿਰਸ਼ ਦੇ ਉੱਤੇ ਚੜ ਕੇ, ਫਿਰ ਟਾਹਣ ਦੇ ਉੱਤੇ ਜਾ ਕੇ, ਫਿਰ ਟਹਿਣੀਆਂ ਦੇ ਉੱਤੇ ਜਾ ਕੇ, ਪੱਤਿਆਂ ਦਾ ਸਾਰਾ ਹੀ ਫਿਰ ਫਲ ਤੱਕ ਪਹੁੰਚਦੀ ਹੈ। ਦੂਸਰਾ ਬਿਹੰਗਮ ਮਾਰਗ ਹੈ, ਇੱਕੋ ਹੀ ਉਡਾਰੀ ਮਾਰ ਕੇ ਫਲ ਤੇ ਪੰਛੀ ਉੱਥੇ ਜਾ ਪਹੁੰਚਦਾ ਜਿੱਥੇ ਫਲ ਲੱਗਿਆ ਹੋਵੇ। ਇੱਕ ਉਡਾਣ ਭਰ ਕੇ ਫਲ ਤੱਕ ਪਹੁੰਚਣ ਦੀ ਰੀਤ ਤੇ ਕੀੜੀ ਦੀ ਤਰ੍ਹਾਂ ਚੱਲਣ ਦੀ ਰੀਤ, ਇਹ ਦੋ ਰੀਤਾਂ ਪ੍ਰਮਾਣਿਤ ਕੀਤੀਆਂ ਹੋਈਆਂ ਨੇ। ਭਗਤੀ ਕਰਕੇ, ਸਿਮਰਨ ਕਰਕੇ ਪਰਮਾਤਮਾ ਨੂੰ ਮਿਲਣਾ, ਇਹ ਕੀੜੀ ਦਾ ਮਾਰਗ ਹੈ। ਹੌਲੀ 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 ਬੰਦਗੀ ਕਰਦਿਆਂ ਕਰਦਿਆਂ ਬੰਦਗੀ ਦੀਆਂ ਸਟੇਜਾਂ ਬਣਦੀਆਂ ਜਾਂਦੀਆਂ ਹਨ, ਬੈਖਰੀ, ਮੱਧਮ, ਪਸੰਤੀ, ਭਰਾ, ਤੇ ਇਸ ਤੋਂ ਇਲਾਵਾ 6 ਅਵਸਥਾ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਲਿਖੀਆਂ। ਪੁਰਾਤਨ ਧਾਰਮਿਕ ਗ੍ਰੰਥਾਂ ਵਿੱਚ, ਵੇਦਾਂ ਦੇ ਅੰਦਰ, ਵੇਦਾਂ ਦੇ ਵਿੱਚੋਂ ਅੱਗੇ ਜਿਹਨਾਂ ਗ੍ਰੰਥਾਂ ਨੇ ਜਨਮ ਲਿਆ ਉਹਨਾਂ ਦੇ ਵਿੱਚ ਕੇਵਲ 4 ਅਵਸਥਾ ਦਾ ਜ਼ਿਕਰ ਆਉਂਦਾ, ਬੈਖਰੀ, ਮੱਧਮ, ਪਸੰਤੀ, ਪਰਾ। ਜਿਹੜਾ ਸਿਮਰਨ ਕਰਨ ਵਾਲਾ ਬੈਖਰੀ ਤੋਂ ਸ਼ੁਰੂ ਕਰਦਾ ਹੈ ਜੀ, ਉਹ ਪਰਾ ਤੇ ਪਹੁੰਚ ਜਾਂਦਾ, ਬਸ ਇੱਥੇ ਤੱਕ ਹੀ ਖੜੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਤਾਂ ਨਾਮ ਅਭਿਆਸੀ ਦੀਆਂ 6 ਅਵਸਥਾ ਹੋਰ ਗੁਰੂ ਗ੍ਰੰਥ ਸਾਹਿਬ ਚ ਮਿਲਣਗੀਆਂ। ਉਹ ਤਾਂ ਹੈ ਨਾਮ ਪ੍ਰਕਰਨ ਦੇ ਵਿੱਚ ਗੱਲ ਕਹਿਣ ਸੁਣਨ ਵਾਲੀ, ਇਹ ਪ੍ਰਕਰਨ ਨਾਮ ਦਾ ਨਹੀਂ। ਤੇ ਚੀਟੀ ਮਾਰਗ, ਭਗਤੀ ਮਾਰਗ, ਹੌਲੀ 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 ਅਵਸਥਾ, ਬੈਖਰੀ ਤੋਂ ਮੱਧਮਾਂ ਵਿੱਚ ਜਾਂਦਿਆਂ ਹੀ ਬੜਾ ਸਮਾਂ ਲੱਗ ਜਾਂਦਾ, ਕਈਆਂ ਦਾ ਤਾਂ ਜਨਮ ਬੀਤ ਜਾਂਦਾ ਸਾਰਾ, ਮੱਧਮਾਂ ਚ ਜਾਪ ਚੱਲਦਾ ਹੀ ਨਹੀਂ। ਮੱਧਮਾਂ ਵਿੱਚ ਜਾਪ ਚੱਲ ਜੇ ਪਸੰਤੀ ਦੇ ਵਿੱਚ ਨਹੀਂ ਚੱਲਦਾ, ਕਿਉਂਕਿ ਜਾਪ ਸ਼ੁਰੂ ਦੇ ਵਿੱਚ ਉਪਾਸ ਤੇ ਮਾਨਸਿਕ ਦੋ ਤਰ੍ਹਾਂ ਦਾ ਮੰਨਿਆ ਹੈ। ਉਪਾਸ ਜਾਪ ਵੀ ਦੋ ਤਰ੍ਹਾਂ ਦਾ, ਮਾਨਸ ਜਾਪ ਵੀ ਦੋ ਤਰ੍ਹਾਂ ਦਾ। ਬੈਖਰੀ ਔਰ ਮੱਧਮਾ ਦੋ ਤਰ੍ਹਾਂ ਦਾ ਜਾਪ ਉਪਾਸ ਜਾਪ ਦੇ ਵਿੱਚੋਂ ਹੀ ਹੈ। ਪਸੰਤੀ ਔਰ ਪਰਾ ਇਹ ਮਾਨਸਿਕ ਜਾਪ ਦੀਆਂ ਦੋ ਅਵਸਥਾ, ਉਸ ਤਰ੍ਹਾਂ ਉਂਝ ਫਰਕ ਹੈ, ਇਹਨਾਂ ਦਾ ਨਾਮ ਅਭਿਆਸੀ ਜਾਣਦੇ ਹੈ। ਤੇ ਇਹ ਹੈ ਚੀਟੀ ਮਾਰਗ। ਮੁਕਤੀ ਤੱਕ ਜਾਂਦਿਆਂ ਜਾਂਦਿਆਂ ਬੜਾ ਵਕਤ ਲੱਗੇਗਾ। ਦੂਸਰਾ ਮਾਰਗ ਜਿਹੜਾ ਬਿਹੰਗਮ ਮਾਰਗ ਹੈ, ਤੇ ਇੱਕੋ ਹੀ ਉਡਾਣ ਭਰ ਕੇ, ਇੱਕੋ ਹੀ ਉਡਾਰੀ ਦੇ ਨਾਲ ਫਲ ਤੇ ਪਹੁੰਚਣਾ, ਤੇ ਇਹ ਸ਼ਹੀਦ ਦੀ ਜ਼ਿੰਦਗੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜਿੱਥੇ ਹੋਰ ਕਿਲੇ ਰਚੇ, ਇੱਕ ਕਲੇ ਕਿਲੇ ਦਾ ਨਾਂ ਰੱਖਿਆ ਨਿਰਭਉਗੜ। ਉਹਦਾ ਇਤਿਹਾਸ ਕੀ ਹੈ ਕੋਈ ਵਿਚਾਰ ਕੇ ਵੇਖਣਾ, ਵਿਸਥਾਰ ਨਾਲ ਇਤਿਹਾਸ ਦੇ ਪੰਨੇ ਫਰੋੜ ਕੇ ਵੇਖ ਲੈਣਾ। ਉਹਦਾ ਮਤਲਬ ਇਹ ਸੀ ਜਿੱਥੇ ਗੁਰੂ ਨੇ ਬਹਿ ਕੇ ਆਪਣੇ ਖਾਲਸੇ ਨੂੰ ਮੋਹ ਤੋਂ ਰਹਿਤ ਕਰ ਦਿੱਤਾ, ਉਹਨਾਂ ਨੂੰ ਇੰਨਾ ਪਰਿਪੱਕ ਕਰ ਦਿੱਤਾ, ਉਹਨਾਂ ਨੂੰ ਪਰਿਵਾਰਾਂ ਦਾ ਮੋਹ ਨਾ ਉੱਠੇ, ਉਹਨਾਂ ਨੂੰ ਦੇਹ ਦੇ ਮੋਹ ਤੱਕ ਵੀ ਕਹਾਣੀ ਖਤਮ ਕਰ ਦਿੱਤੀ ਗਈ, ਦੇਹ ਦਾ ਮੋਹ ਬਣੀ ਹੈ। ਹੁਣ ਇੱਕ ਬੰਦੇ ਨੂੰ ਦੇਹ ਦਾ ਮੋਹ ਹੈ, ਲੜ ਉਹ ਵੀ ਰਿਹਾ, ਪਰ ਉਹ ਆਪਣੀ ਦੇਹ ਨੂੰ ਬਚਾ ਕੇ ਲੜੇਗਾ। ਦੇਹ ਦਾ ਮੋਹ ਹੈ, ਮੇਰੀ ਦੇਹ ਨੂੰ ਕੁਛ ਨਾ ਹੋ ਜਾਏ, ਦੂਜੇ ਦਾ ਕੱਖ ਰਹੇ ਨਾ ਤੇ ਮੇਰਾ ਕੁਛ ਵਿਗੜੇ ਨਾ। ਜਿਹਨੂੰ ਆਪਣੀ ਦੇਹ ਦਾ ਮੋਹ ਨਹੀਂ, ਆਪਣੀ ਆਪ ਦੀ ਪਰਵਾਹ ਨਹੀਂ ਕਰਦਾ, ਉਹਦੇ ਸਾਹਮਣੇ ਖੜੂਗਾ ਕੌਣ? ਇਸ ਕਰਕੇ ਹਾਥੀਆਂ ਦੇ ਮੁਕਾਬਲੇ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ। ਔਰ ਇਸ ਗੱਲ ਨੂੰ ਤ੍ਰੇਤੇ ਦਾ ਇਤਿਹਾਸ ਵੀ ਸਹਿਮਤ ਹੈ ਔਰ ਦੁਆਪਰ ਦਾ ਇਤਿਹਾਸ ਵੀ ਸਹਿਮਤ ਹੈ। ਇਸ ਗੱਲ ਨੂੰ ਭਗਵਾਨ ਰਾਮ ਤੇ ਕ੍ਰਿਸ਼ਨ ਦੇ ਜੀਵਨ ਨੇ ਵੀ ਸਵੀਕਾਰ ਕੀਤਾ ਕਿ ਜਿਹੜਾ ਧਰਮ ਯੁੱਧ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ ਉਹ ਤੁਰੰਤ ਮੁਕਤੀ ਦਾ ਅਧਿਕਾਰੀ ਹੋ ਜਾਂਦਾ। ਤੁਰੰਤ ਸ਼ਾਸਤਰ ਵੀ ਮੁਕਤੀ ਦਿੰਦਾ ਹੈ ਤੇ ਸ਼ਸਤਰ ਵੀ ਮੁਕਤੀ ਦਿੰਦਾ ਹੈ। ਸ਼ਾਸਤਰ ਵੀ ਗੁਰੂ ਹੈ ਤੇ ਸ਼ਸਤਰ ਵੀ ਗੁਰੂ ਹੈ। ਕਿਸੇ ਨੂੰ ਗੱਲ ਓਪਰੀ ਨਾ ਲੱਗੇ, ਮੈਂ ਗੱਲ ਉਹੀ ਕਰਾਂ ਜਿਹੜੀ ਗੱਲ ਸਾਬਤ ਹੋ ਸਕਦੀ ਹੋਵੇ। ਸ਼ਾਸਤਰ ਰੂਪ ਦੇ ਅੰਦਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਸਤਰ ਗੁਰੂ ਕਿਵੇਂ ਹੈ? ਪੰਜੇ ਤਖਤਾਂ ਤੇ ਜਾਓ, ਤੁਹਾਨੂੰ ਸਾਰਿਆਂ ਤਖਤਾਂ ਤੇ ਜਿੱਥੇ ਤਖਤ ਸਾਹਿਬ ਦੀ ਜਗ੍ਹਾ ਹੈ ਉੱਥੇ ਕੇਵਲ ਸ਼ਸਤਰ ਮਿਲਣਗੇ, ਸ਼ਸਤਰ ਹੋਣਗੇ ਇਸ ਤਖਤ ਦੇ ਉੱਤੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਮਨਮਤੀ ਲੋਕ ਭਾਵੇਂ ਰੌਲਾ ਪਾਉਣ ਇਸ ਗੱਲ ਦਾ ਜੀ, ਇਹ ਮਨਮਤ ਹੈ ਜੀ, ਇਹ ਪੂਜਾ ਸ਼ਸਤਰਾਂ ਦੀ ਕਰਦੇ ਹੈ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿ ਦਿੱਤੀ, ਲੈਕ ਪੁੱਤਰ ਆਪਣੇ ਪਿਤਾ ਦੀ ਆਗਿਆ ਤੋਂ ਬਾਹਰ ਨਹੀਂ ਜਾਇਆ ਕਰਦਾ। ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿ ਦਿੱਤਾ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਾਹਿਬ ਸਰੋਈ ਸਹਿਤੀ ਯਹ ਹਮਾਰੇ ਪੀਰ। ਪੀਰ ਨਾਮ ਗੁਰੂ ਦਾ ਹੀ ਹੈ, ਸ਼ਸਤਰ ਵੀ ਗੁਰੂ। ਸ਼ਸਤਰਾਂ ਦੀ ਪੂਜਾ ਗੁਰੂ ਆਪ ਕਰਦੇ ਰਹੇ, ਇਸ ਕਰਕੇ ਵਿਸ਼ੇਸ਼ ਕਰਕੇ ਨਿਹੰਗ ਸਿੰਘ ਸੰਪਰਦਾ ਦੇ ਅੰਦਰ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ। ਸ਼ਸਤਰ ਵੀ ਮੁਕਤੀ ਦਿੰਦਾ ਹੈ, ਸ਼ਸਤਰ ਦਾ ਪ੍ਰਹਾਰ ਹੋਣ ਦੇ ਨਾਲ ਦੇਹ ਦੀ ਤੁਰੰਤ ਕਲਿਆਣ ਹੋ ਜਾਂਦੀ ਹੈ। ਇਹ ਸਬਕ ਆਪਣੇ ਖਾਲਸੇ ਨੂੰ ਸਿਖਾਉਣ ਵਾਸਤੇ ਇੱਕ ਵਾਰ ਆਪਣੇ ਅਕਾਲ ਪੁਰਖ ਵਾਹਿਗੁਰੂ ਨਾਲ ਸੁਰ ਹੋ ਕੇ ਮੇਰੇ ਸ਼ਹਿਨਸ਼ਾਹ ਕਲੰਗੀ ਵਾਲੇ ਬੋਲੇ, ਸਤਿਗੁਰੂ ਹੇ ਮੇਰੇ ਅਕਾਲ ਪੁਰਖ, ਮੈਨੂੰ ਜੋ ਕੁਛ ਵੀ ਤੈਂ ਦਿੱਤਾ, ਤੇਰੀ ਰਹਿਮਤ ਦੇ ਨਾਲ ਜੋ ਕੁਛ ਵੀ ਮਿਲਿਆ, ਬਹੁਤ ਕੁਛ ਮਿਲਿਆ। ਅਕਾਲ ਪੁਰਖ ਨੇ ਕਿਹਾ, ਮੇਰੀ ਲੈਕ ਪੁੱਤਰ ਮੈਂ ਤੈਨੂੰ ਪੁੱਤਰ ਬਣਾ ਕੇ ਭੇਜਿਆ ਸੀ, ਤੂੰ ਸਹੀ ਡਿਊਟੀ ਕੀਤੀ ਹੈ, ਵੀ ਹੁਣ ਜੋ ਮਰਜ਼ੀ ਮੰਗ ਲੈ ਮੈਂ ਤੈਨੂੰ ਉਹ ਹੀ ਦੇਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲੇ, ਅਕਾਲ ਪੁਰਖ ਜੇ ਮੇਰੇ ਤੇ ਤੁਠਾ ਹੈ, ਜੇ ਮੇਰੇ ਤੇ ਪ੍ਰਸੰਨ ਹੈ, ਮੇਰੇ ਤੇ ਖੁਸ਼ ਹੈ, ਤਾਂ ਫਿਰ ਮੈਂ ਇੱਕ ਮੰਗ ਮੰਗਦਾ ਤੇਰੇ ਕੋਲੋਂ, ਬਾਕੀ ਤਾਂ ਇੱਛਾ ਕੋਈ ਰਹੀ ਨਹੀਂ ਸੰਸਾਰ ਦੀ। ਕਿਆ ਬੋਲੋ? ਕਹਿੰਦੇ ਮੈਨੂੰ ਇੱਕੋ ਹੀ ਮੰਗ ਹੈ ਮੇਰੀ, ਕਿ ਜਿਸ ਵੇਲੇ ਮੇਰੇ ਦੇਹ ਦੇ ਤਿਆਗਣ ਦਾ ਸਮਾਂ ਨੇੜੇ ਆ ਜਾਏ, ਜਦੋਂ ਤੂੰ ਆਪਣਾ ਹੁਕਮ ਭੇਜਦੇ ਮੈਂ ਕਿ ਮੇਰੇ ਕੋਲ ਵਾਪਸ ਆ ਜਾ, ਦਾਤਾ ਮੇਰੇ ਸਰੀਰ ਦਾ ਪਰੀ ਤਿਆਗ ਜਿਹੜਾ ਹੈ ਇਹ ਮੇਰੀ ਇੱਛਾ ਹੈ ਕਿ ਉਸ ਵੇਲੇ ਮੇਰੇ ਕੋਲ ਮੇਰੇ ਨਾਲ ਦੁਸ਼ਮਣੀ ਕਰਨ ਵਾਲਾ ਕੋਈ ਮੇਰਾ ਦੁਸ਼ਮਣ ਕੱਲ ਦੇਣਾ। ਮੈਂ ਤਾਂ ਕਿਸੇ ਨੂੰ ਦੁਸ਼ਮਣ ਨਹੀਂ ਸਮਝਿਆ ਜ਼ਿੰਦਗੀ ਚ, ਨਾ ਮੈਂ ਸਮਝ ਸਕਦਾ, ਨਾ ਕੋਈ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰਾਈ, ਪਰ ਕੁਝ ਲੋਕ ਮੈਨੂੰ ਦੁਸ਼ਮਣ ਮੰਨਦੇ ਨੇ ਤੇ ਮੇਰੇ ਨਾਲ ਦੁਸ਼ਮਣੀ ਕਰਨ ਵਾਲਾ ਮੇਰੇ ਕੋਲ ਭੇਜ ਦੇਣਾ। ਉਹ ਮੇਰੇ ਸਰੀਰ ਦੇ ਉੱਤੇ ਸ਼ਸਤਰ ਦਾ ਪ੍ਰਹਾਰ ਕਰੇ, ਮੈਨੂੰ ਸ਼ਸਤਰ ਦੇ ਲੱਗਿਆਂ ਮੌਤ ਪ੍ਰਵਾਨ ਹੈ, ਮੈਨੂੰ ਉਹ ਮੌਤ ਚਾਹੀਦੀ ਹੈ ਜਿਹੜੀ ਸ਼ਸਤਰ ਦੇ ਲੱਗਿਆਂ ਸਰੀਰ ਦਾ ਪਰਿਤਿਆਗਨ ਹੋਵੇ। ਔਰ ਫਿਰ ਮੈਂ ਤੇਰੀ ਕਿਰਪਾ ਦਾ ਸਦਕਾ ਜਿਹੜਾ ਦੁਸ਼ਮਣ ਪਹਿਲਾਂ ਬਾਹਰ ਮੇਰੇ ਤੇ ਕਰ ਲਵੇ ਤੇ ਫਿਰ ਮੈਂ ਉਹਨੂੰ ਜਾਣ ਬਣਾ ਦਿਆਂ ਤੇ ਮੈਂ ਉਹਦੇ ਨਾਲ ਯੁੱਧ ਕਰਕੇ ਤੇ ਉਹਨੂੰ ਵੀ ਤੁਹਾਡੇ ਲੋਕ ਨੂੰ ਪਹੁੰਚਾ ਦਿਆਂ ਤੇ ਆਪ ਸਰੀਰ ਤਿਆਗਣ ਦਾ ਇਹ ਕਾਰਨ ਬਣਨਾ ਚਾਹੀਦਾ। ਸ਼ਸਤਰ ਸਿਉਂ ਅਤ ਹੀ ਰਣ ਭੀਤਰ ਜੂਝ ਮਰੋ ਤੋ ਸਾਚ ਪਤੀਜ। ਜਦੋਂ ਅੰਤ ਦਾ ਵੇਲਾ ਹੋਇਆ, ਐਸਾ ਹੀ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਲਖਾਨੇ ਆਉਣਾ, ਉਤੌਲੇ ਖਾਨੇ ਆਉਣਾ, ਔਰ ਮੈਂ ਇਹ ਬੇਨਤੀ ਕਰਦਾ ਵੀ ਇੱਕ ਗ੍ਰੰਥ ਚ ਪੜ੍ਹ ਕੇ ਨਾ ਗੁਲਖਾਂ ਦੀ ਗੱਲ ਕੌਡੀ ਭਲੇ ਨਹੀਂ ਪਏਗੀ। ਘੱਟੋ ਘੱਟ 10 ਸਰੋਤ ਪੜ੍ਹੇ ਦਾਸ ਨੇ ਤੇ ਉਹਨਾਂ ਨੂੰ ਸਾਰੀ ਸੈਟਿੰਗ ਕੀਤੀ ਗੁਰਪ੍ਰਕਰਨ ਚਰਨ ਵਿੱਚ। ਉੱਥੇ ਪੜ੍ਹਨਾ ਗੁਲਖਾਂ ਕੌਣ ਸੀ, ਕਿਉਂ ਆਇਆ ਸੀ, ਖੰਜਰ ਮਾਰਨ ਦੇ ਪਿੱਛੇ ਇਤਿਹਾਸ ਕੀ ਸੀ, ਕਿਹੜੇ ਇਤਿਹਾਸਕਾਰ ਨੇ ਇਉਂ ਕਿਉਂ ਲਿਖਿਆ, ਇਹਦੇ ਪਿੱਛੇ ਕੀ ਸੀ, ਇਤਿਹਾਸਕਾਰ ਨੂੰ ਇਹ ਗੱਲ ਲਿਖਣ ਦੀ ਕੀ ਲੋੜ ਪਈ ਸੀ। ਇਹ ਸਾਰੇ ਉੱਤਰ ਗੁਰਪ੍ਰਕਰਨ ਚਰਨ ਚ ਮਿਲਣਗੇ। ਗੁਰਬਾਗ ਚਰਨ ਤੋਂ ਬਾਅਦ ਇਹ ਤੀਸਰੀ ਪੁਸਤਕ ਗੁਰਪ੍ਰਕਰਨ ਚਰਨ ਹੈ। ਮੁਕਦੀ ਗੱਲ ਵੀ ਸ਼ਸਤਰ ਦਾ ਪ੍ਰਹਾਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸ਼ਸਤਰ ਦਾ ਕਦੀ ਵੀ ਵਿਸਾਹ ਨਹੀਂ ਸੀ ਕੀਤਾ ਔਰ ਹੁਕਮ ਕੀਤਾ ਸੀ ਸਿਰ ਤਰ ਤਰੇ ਨਾ ਸ਼ਸਤਰ ਕੋ ਅਦਬ ਸਹਿਤ ਤਰ ਪਾਸ ਅੰਗ ਸੰਗ ਲਾਇਓ ਰਹਿ ਕਰੇ ਨਰੇ ਵੀ ਵਿਸ਼ਵਾਸ। ਦੁਸ਼ਮਣ ਦਾ ਵਿਸਾਹ ਨਹੀਂ ਕਰਨਾ ਤੇ ਸ਼ਸਤਰ ਅੱਗੇ ਘੋਲ ਰੱਖਣਾ। ਕਿੰਨੀ ਫੁਰਤੀ ਸੀ ਸ਼ਹਿਨਸ਼ਾਹ ਦੇ ਵਿੱਚ ਉਸੇ ਵੇਲੇ ਖੰਜਲ ਸੰਭਾਲਿਆ, ਇੱਕ ਹੱਥ ਵਿੱਚ ਖੰਜਰ ਦੂਜਾ ਹੱਥ ਦੁਸ਼ਮਣ ਦੇ ਜਾਮੇ ਨੂੰ ਪਾਇਆ। ਕਿੰਨੀਆਂ ਬਾਹਾਂ ਬਲਵਾਨ ਸੀ ਕਲਿੰਗੀ ਵਾਲੇ ਦੀਆਂ, ਉਹ ਸ਼ਸਤਰ ਦਾ ਪ੍ਰਹਾਰ ਕੀਤਾ, ਪੇਟ ਪਾੜ ਚੁੱਕਾ, ਖੂਨ ਦੇ ਪੁਹਾਰੇ ਚੱਲਦੇ ਐ, ਪੇਟ ਪਾੜਿਆ ਹੋਇਆ, ਕੋਈ ਪਰਵਾਹ ਨਹੀਂ। ਦੁਸ਼ਮਣ ਨੂੰ ਇੱਕ ਹੱਥ ਨਾਲ ਫੜਿਆ ਤੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਏ ਹੋਏ ਹੱਥ ਨੂੰ ਨਾ ਛਡਾ ਨਹੀਂ ਸਕਿਆ, ਆਪਣਾ ਪੱਲਾ ਨਹੀਂ ਛਡਾ ਸਕਿਆ। ਕਸ਼ਮ ਕਸ਼ ਹੋਈ, ਦੱਸਣ ਨੂੰ ਦੇਰ ਲੱਗਦੀ ਹੈ ਪਰ ਬਾਤ ਥੋੜੇ ਛਿਨਾਂ ਦੇ ਵਿੱਚ ਪੂਰੀ ਹੋ ਗਈ ਸੀ। ਹੁਣ ਮਿਆਨ ਦੇ ਵਿੱਚ ਖੰਜਰ ਹੈ, ਇੱਕ ਹੱਥ ਇੱਧਰ ਰੁੱਝ ਗਿਆ, ਦੂਸਰਾ ਉਹਨੂੰ ਝਣਕਿਆ ਤਾਂ ਮਿਆਨ ਦੇ ਵਿੱਚੋਂ ਬਾਹਰ ਖੰਜਰ ਬਾਹਰ ਨਾ ਆਈ, ਦੂਜੀ ਵਾਰ ਝਣਕਿਆ ਫੇਰ ਬਣਾ ਆਈ, ਤੀਜੀ ਵਾਰ ਝਣਕਿਆ ਤਾਂ ਉਹ ਖੰਜਰ ਵਿੱਚੋਂ ਨਿਕਲਿਆ। ਇੰਨੀ ਦੇਰ ਤੱਕ ਇੱਕ ਹੱਥ ਨਾਲ ਦੁਸ਼ਮਣ ਨੂੰ ਸਾਂਭ ਕੇ ਰੱਖਿਆ। ਦੁਸ਼ਮਣ ਘਬਰਾਇਆ ਹੋਇਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਬਿਲਕੁਲ ਨਹੀਂ ਸੀ ਘਬਰਾਏ। ਸ਼ਹੀਦ ਦੇ ਵਿੱਚ ਬਹੁਤ ਵੱਡੀ ਧੀਰਜਤਾ ਹੁੰਦੀ ਹੈ। ਸਾਵਰ ਸਿਦਕ ਸ਼ਹੀਦ ਭਰਮ ਪਖੋਵਣੇ ਗੁਣ ਹੁੰਦੇ ਨੇ ਸ਼ਹੀਦ ਵਿੱਚ। ਹੁਣ ਉੱਥੇ ਇਤਿਹਾਸਕਾਰ ਇੱਥੇ ਰੋਕ ਕੇ ਗੱਲ ਲਿਖਦਾ, ਕਹਿੰਦਾ ਇਸ ਦਾ ਮਤਲਬ ਹੈ, ਖੰਜਰ ਦੇ ਬਾਹਰ ਨਾ ਨਿਕਲਣ ਦਾ ਅਰਥ ਹੈ ਕਿ ਉਹਦੇ ਇਤਨੇ ਸਵਾਸ ਅਜੇ ਬਾਕੀ ਰਹਿੰਦੇ ਸੀ ਤਾਂ ਖੰਜਰ ਬਾਹਰ ਨਹੀਂ ਨਿਕਲਿਆ, ਉਹਦੇ ਸਵਾਸ ਰਹਿੰਦੇ ਸੀ ਇੰਨੇ ਬਾਕੀ। ਮਹਾਰਾਜ ਸਾਹਿਬ ਨੇ ਖੰਜਰ ਮਾਰਿਆ ਪੂਰੇ ਜ਼ੋਰ ਦੇ ਨਾਲ ਤੇ ਅੱਗੋਂ ਗੁਲਖਾ ਕਹਿੰਦਾ ਹਾਏ ਅੰਮਾ, ਇਹ ਸ਼ਬਦ ਕਿਹਾ ਉੱਥੇ ਲਿਖਿਆ ਹੋਇਆ ਪ੍ਰਾਤਨ ਇਤਿਹਾਸ ਦੇ ਵਿੱਚ, ਹਾਏ ਅੰਮਾ। ਮਹਾਰਾਜ ਹੱਸ ਕੇ ਕਹਿੰਦੇ ਅੰਮਾ ਕਹਿਣ ਕਾ ਕੌਣ ਸਾ ਵੇਲਾ ਹੈ, ਐਸਾ ਸ਼ਬਦ ਲਿਖਿਆ ਹੋਇਆ। ਅੱਲਾਹ ਕਹੇ ਅੱਲਾਹ ਤੇਰੀ ਕਲਿਆਣ ਹੋ ਜਾਵੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਬਚਨ ਪੂਰਾ ਕੀਤਾ, ਸ਼ਸਤਰ ਸਿਉ ਅਤਿ ਹੀ ਰਣ ਪੀਤਰ ਜੂਜ ਮਰੋ ਤੋਂ ਸਾਜ। ਸ਼ਸਤਰ ਦੇ ਪ੍ਰਹਾਰ ਨਾਲ ਬਹੁਤ ਪਵਿੱਤਰ ਸ਼ਹੀਦੀ ਬਣੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ, ਭਿੰਡਰਾਂ ਵਾਲੇ ਮਹਾਂਪੁਰਸ਼, ਭਾਈ ਅਮਰੀਕ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ, ਜਨਰਲ ਸਵੇਗ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਕਿੰਨੇ ਹੀ ਸਿੰਘ, ਔਰ ਕਿੰਨਿਆਂ ਨੇ ਸ਼ਹੀਦੀ ਦਿੱਤੀ, ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬਿਰਧਾਂ ਤੱਕ, ਕੌਣ ਲਿਸਟ ਬਣਾ ਸਕਦਾ, ਕੋਈ ਵੀ ਨਹੀਂ ਗਿਣਤੀ ਕਰ ਸਕਦਾ। 84 ਦਾ ਘੱਲੂਘਾਰਾ ਰਹਿੰਦੀ ਦੁਨੀਆਂ ਤੱਕ ਕਦੇ ਸਿੱਖਾਂ ਨੂੰ ਭੁੱਲੇਗਾ ਨਹੀਂ, ਉਹਨਾਂ ਲੋਕਾਂ ਦੀ ਭੁੱਲ ਹੈ ਜਿਹੜੇ ਕਿ 30 ਦਿਨ ਬਿਆਨ ਦੇ ਦਿੰਦੇ ਹੈ ਨਾ, ਆਖੇ ਜੀ ਭੁੱਲ ਜਾਓ ਇਹਨੂੰ ਗੱਲ ਨੂੰ, ਇਹ ਤਾਂ ਜ਼ਖਮਾਂ ਤੇ ਲੂਣ ਭੁੱਲ ਰਖਵਾਈ ਗੱਲ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ, ਪਿੰਡਾਂ ਵਾਲੇ ਮਹਾਂਪੁਰਸ਼, ਜ਼ਿੰਦਗੀ ਚ ਜੋ ਕਿਹਾ ਕਰਕੇ ਵਿਖਾਇਆ, ਬਚਨ ਦੇ ਬੜੇ ਪੱਕੇ ਸਨ। ਔਰ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰਨ ਲੱਗਾ ਕਿਉਂਕਿ ਅੱਗੇ ਟਾਈਮ ਹੈ, ਵਕਤ ਦੀਆਂ ਕੁਛ ਪਾਬੰਦੀਆਂ, ਭਾਵੇਂ ਸਟੇਜ ਆਪਣੀ ਉਸ ਹਿਸਾਬ ਸੀ ਦੀ ਪ੍ਰਬੰਧਕਾਂ ਵੱਲੋਂ ਦਾਸ ਨੂੰ ਕੋਈ ਇਹ ਪਾਬੰਦੀ ਨਹੀਂ, ਮੈਂ ਇੱਥੇ ਖੁੱਲ੍ਹਾ ਟਾਈਮ ਬਹਿ ਕੇ ਲਾ ਸਕਦਾ ਸੀ, ਪਰ ਮੇਰੇ ਤੇ ਆਪਣੇ ਆਪ ਦੀ ਪਾਬੰਦੀ ਹੈ, ਅਰਦਾਸ ਦੀਵਾਨ ਮੈਂ ਉੱਥੇ ਪਹੁੰਚਣਾ ਸੀ। ਇੱਕ ਸਿੰਘ ਨੇ ਗੱਲ ਸੁਣਾਈ ਸੀ ਸੈਂਪੜੀ ਸਾਹਿਬ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਇੱਕ ਵਿਦਿਆਰਥੀ ਨੇ ਸ਼ਿਕਵਾ ਕੀਤਾ, ਕਹਿੰਦੇ ਟਕਸਾਲ ਦਾ ਕੰਮ ਪੜ੍ਹਨ ਪੜਾਉਣ ਦਾ ਸੀ, ਤੁਸੀਂ ਬਦੂਖਾਂ ਚ ਕੀ ਕਰਦੇ ਹੋ, ਬਗਾਨਿਆਂ ਦੀ ਗੱਲ ਨਹੀਂ, ਸਾਡੇ ਆਪਣੀ ਜਥੇ ਦੇ। ਤੇ ਮਹਾਂਪੁਰਖਾਂ ਨੇ ਬੜੀ ਧੀਰਜਤਾ ਦੇ ਨਾਲ ਉੱਤਰ ਦਿੱਤਾ, ਕਹਿੰਦੇ ਸਿੰਘਾ ਇਹਦਾ ਤਾਂ ਉੱਤਰ ਮੈਂ ਬਾਅਦ ਵਿੱਚ ਦੇਵਾਂਗਾ, ਪਰ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਫਲਾਣੇ ਤੋਂ ਜਦੋਂ ਸੰਤ ਬੈਠੇ ਸੀ ਤੇ ਉਦੋਂ ਮਹਾਂਪੁਰਖਾਂ ਨੇ ਇੱਕ ਵਚਨ ਕੀਤਾ ਸੀ, ਭਵਿਸ਼ਿਅਤ ਵਚਨ ਕੀਤਾ ਸੀ, ਯਾਦ ਹੈ? ਕਹਿੰਦੇ ਜੀ ਮੈਂ ਯਾਦ ਨਹੀਂ। ਕਹਿੰਦੇ ਯਾਦ ਕਰੋ, ਸੰਤਾਂ ਨੇ ਕਿਹਾ ਸੀ ਕਿ ਟਕਸਾਲ ਦੀ ਚੜ੍ਹਦੀ ਕਲਾ ਕਦੋਂ ਹੋਏਗੀ। ਕਹਿੰਦਾ ਹਾਂ ਜੀ ਮੇਰੀ ਯਾਦ ਆ ਗਿਆ, ਉਹਨਾਂ ਨੇ ਕਿਹਾ ਸੀ ਵੀ ਜਦੋਂ ਟਕਸਾਲ ਦਾ ਮੇਰੇ ਤੋਂ ਬਾਅਦ ਤੀਸਰੇ ਥਾਂ ਤੇ ਜਥੇਦਾਰ ਆਏਗਾ ਉਦੋਂ ਟਕਸਾਲ ਦਾ ਨਾਮ ਪੂਰੀ ਦੁਨੀਆਂ ਵਿੱਚ ਜਾਣਿਆ ਜਾਏਗਾ। ਕਹਿੰਦੇ ਯਾਦ ਆ ਗਿਆ? ਕਹਿੰਦੇ ਹਾਂ। ਕਹਿੰਦੇ ਫਿਰ ਮਹਾਂਪੁਰਖਾਂ ਦਾ ਬਚਨ ਹੀ ਸਫਲ ਕਰਨ ਲੱਗਿਆ, ਬੰਦੂਕਾਂ ਦੇ ਨਾਲ ਨਾ ਜਾਣਾ, ਇਕੱਲੇ ਪੋਥੀਆਂ ਨਾਲ ਤਾਂ ਨਾ ਨਹੀਂ ਜਾਣਾ ਪੂਰੀ ਦੁਨੀਆਂ 'ਚ, ਇਹ ਤਾਂ ਕੁਰਬਾਨੀਆਂ ਨਾਲ ਜਾਣਾ। ਬਲਿਹਾਰ ਜਾਈਏ ਮਹਾਂਪੁਰਖਾਂ ਦੇ ਨਿਸ਼ਚੇ ਤੇ। ਔਰ ਉਹਨਾਂ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਲਾਈ ਹੋਈ ਸੰਪਰਦਾ ਦਮਦਮੀ ਟਕਸਾਲ ਇਹ ਸਾਬਤ ਕਰ ਦਿੱਤਾ ਕਿ ਪੰਥ ਨੂੰ ਜਦੋਂ ਲੋੜ ਪਵੇ ਉਦੋਂ ਜਥੇਦਾਰ ਆਪਣੇ ਸਿਰ ਲਾਉਂਦੇ ਆਏ ਤੇ ਸਾਡਿਆਂ ਦੇ ਤਿੰਨ ਦੇ ਲੱਗੇ ਸੰਤ ਗਿਆਨੀ ਜਰਨੈਲ ਸਿੰਘ। 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਜੇ ਮਿਲਿਆ ਤੇ ਇਹ ਵੀ ਸਾਡੀ ਸੰਪਰਦਾ ਨੂੰ ਇਹ ਸਿਰਾ ਗਿਆ। ਪਹਿਲੀ ਸਦੀ ਦੇ ਵਿੱਚ ਗੁਰੂ ਆਪ ਹੀ ਸਿੱਖ ਮਹਾਨ ਤੇ ਆਪ ਹੀ ਗੁਰੂ ਮਹਾਨ ਸੀ, ਉਹਦੇ ਵਿੱਚ ਤਾਂ ਇਹਦਾ ਨਿਰਣੇ ਕੋਈ ਨਹੀਂ ਹੋਇਆ ਪਹਿਲੀ ਸਦੀ ਵਿੱਚ। ਦੂਜੀ ਸਦੀ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਆ ਕੇ ਕੌਮ ਨੇ ਫੈਸਲਾ ਕੀਤਾ ਕਿ ਇਹ ਮਹਾਨ ਸਿੱਖ ਹੈ। 20ਵੀਂ ਸਦੀ ਦੇ ਵਿੱਚ ਜੇ ਕਿਸੇ ਸਿੱਖ ਤੇ ਫੈਸਲਾ ਹੋਇਆ ਕਿ ਮਹਾਨ ਸਿੱਖ ਕੌਣ ਹੈ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਨ ਸਿੱਖ ਦਾ ਰੁਤਬਾ ਲੈ ਗਏ। ਗੁਰੂ ਕਿਰਪਾ ਕਰੇ ਤੇ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਪ੍ਰਣਾਮ, ਸਦਾ ਹੀ ਨਮਸਕਾਰਾਂ। ਸ਼ਹੀਦ ਦੀ ਪਹੁੰਚ ਕਿੱਥੇ ਤੱਕ ਹੈ? ਸ਼ਹੀਦ ਸੂਖਮ ਦੁਨੀਆਂ ਵਿੱਚ ਚਲਿਆ ਜਾਂਦਾ, ਮਰਨ ਹਾਰੇ ਜੀਅ ਨਾਲ ਮਰਦਾ ਤਾਂ ਕੋਈ ਵੀ ਨਹੀਂ ਹੁੰਦਾ, ਪਰ ਜਿਹਦੀ ਕੁਰਬਾਨੀ ਹੋ ਜਾਂਦੀ ਹੈ ਇੱਕ ਅਮਰ ਜੀਵਨ ਉਹਦੇ ਕੋਲ ਹੈ। ਪ੍ਰਭੂ ਦੇ ਹੁਕਮ ਦੇ ਵਿੱਚ ਕਿੱਥੇ ਕਿੱਥੇ ਕੀ ਡਿਊਟੀ ਕਰਨੀ ਹੈ, ਸ਼ਹੀਦਾਂ ਦੀ ਇੱਕ ਆਪਣੀ ਦੁਨੀਆਂ ਹੈ। ਅਗਰ ਇਹ ਦੁਨੀਆਂ ਨਾ ਹੁੰਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਵਿੱਚ, ਭਾਈ ਪਰਮ ਸਿੰਘ ਧਰਮ ਸਿੰਘ ਦੀ ਸਾਖੀ ਪੜ੍ਹ ਕੇ ਦੇਖਣੀ ਮਾਲਵੇ ਦੇ ਅੰਦਰ, ਫਿਰ ਸ਼ਹੀਦਾਂ ਦੀ ਇਹ ਬਾਤ ਨਾ ਆਉਂਦੀ। ਸ਼ਹੀਦਾਂ ਦਾ ਕਈ ਥਾਂ ਤੇ ਪ੍ਰਤੱਖ ਰੂਪ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਵੀ ਨੰਗਾ ਚਿੱਟੀ ਬਾਤ ਹੈ। ਗਿਆਨੀ ਸੰਤ ਸਿੰਘ ਮਸਕੀਨ ਦੀ ਸਟੇਜ ਤੇ ਇੱਕ ਸ਼ਹੀਦ ਸਿੰਘ ਨੇ ਬਹਿਣੀ ਜੀ ਜੀ ਦੀ ਗੱਲ ਗਿਆਨੀ ਜੀ ਆਪ ਕਰ ਰਹੇ ਹੈ, ਪਰ ਫਿਰ ਵੀ ਸ਼ਹੀਦ ਦਾ ਨਾਂ ਲਏ ਤੇ ਲੋਕੀ ਮਜ਼ਾਕ ਉਡਾਉਣ, ਲਓ ਜੀ ਇਹ ਐਵੇਂ ਬਣਾਉਟੀ ਗੱਲਾਂ ਨੇ ਜੀ, ਉਦੋਂ ਸ਼ਹੀਦ ਕਿੱਥੇ ਗਏ ਸੀ, ਹਰਿਮੰਦਰ ਸਾਹਿਬ ਤੇ ਅਟੈਕ ਹੋਇਆ। ਇਹ ਮਿਹਰਬਾਨੀ ਕਰਕੇ ਵੀ ਜਿੰਨਾ ਕੁ ਉਹਨਾਂ ਲੋਕਾਂ ਦਾ ਧਾਨ ਖਾ ਕੇ ਤੁਸੀਂ ਹੱਕ ਅਦਾ ਕਰ ਲਿਆ, ਹੁਣ ਬਸ ਵੀ ਕਰੋ ਝੂਠ ਬੋਲਣ ਤੋਂ। ਇਹੋ ਜਿਹੇ ਕੂੜ ਦੇ ਪ੍ਰਚਾਰ ਨੂੰ ਕੋਈ ਥਾਂ ਨਹੀਂ ਗੁਰੂ ਪਿਆਰੇ। ਸ਼ਹੀਦਾਂ ਦੀ ਇੱਕ ਦੁਨੀਆ ਹੈ, ਉਹਨਾਂ ਸ਼ਹੀਦਾਂ ਨੂੰ ਸਮੁੱਚੇ 1984 ਦੇ ਸ਼ਹੀਦਾਂ ਨੂੰ ਨਮਸਕਾਰ। ਆਪ ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਦਾਸ ਕੋਈ ਬਹੁਤੀ, ਵਿਸ਼ੇਸ਼ ਕਰਕੇ ਕਿਉਂਕਿ ਸਮੇਂ ਇੰਨਾ ਸੀ, ਇਤਨਾ ਕੀ ਵਕਤ ਹੈ ਕਿ ਮੈਂ ਜਲਦੀ ਜਲਦੀ ਸਮੇਂ ਸਿਰ ਉਧਰ ਵੀ ਪਹੁੰਚ ਜਾਵਾਂ। ਸਾਰੇ ਸਾਡੀ ਸੰਪਰਦਾ ਦੇ ਜਿੰਨੇ ਵੀ ਵਿਦਿਆਰਥੀ ਸਤਿਕਾਰਯੋਗ ਗੁਰੂ ਕੋ ਬੈਠੇ ਹੈ ਸੰਪਰਦਾ ਦਮਦਮੀ ਟਕਸਾਲ ਦੇ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਹੀ ਆਦਰਯੋਗ। ਸੰਤ ਗਿਆਨੀ ਸੁਰਜੀਤ ਸਿੰਘ ਦਾ ਵਿਸ਼ੇਸ਼ ਕਰਕੇ ਫਿਰ ਭਾਈ ਨਰਿੰਦਰ ਸਿੰਘ ਜੀ ਹੋਰਾਂ ਦਾ ਔਰ ਸਾਰੀ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਭਾਈ ਸਾਹਿਬ ਨੇ ਇੱਕ ਮਿੱਠਾ ਜਿਹਾ ਰੋਸ ਕੀਤਾ, ਉਹ ਤਾਂ ਗੱਲ ਸਾਡੇ ਦੋਨਾਂ ਦੇ ਵਿੱਚ ਹੀ ਸੀ, ਪਰ ਮੈਂ ਬੋਲ ਭੜਕ ਜਾਈ ਹਾਂ ਥੋੜ੍ਹਾ ਜਿਹਾ। ਇਹਨਾਂ ਨੇ ਇੱਕ ਮਿੱਠਾ ਜਿਹਾ ਰੋਸ ਕੀਤਾ, ਕਹਿੰਦੇ ਜੀ ਪੁਰਾਣੇ ਪੁਰਾਣੇ ਹੁੰਦੇ ਆ ਬਾਬਾ ਜੀ, ਤੁਸੀਂ ਦੇਖ ਲਓ ਕੋਈ ਭੁੱਲ ਗਏ ਤੁਸੀਂ ਪੁਰਾਣਿਆਂ ਨੂੰ। ਨਹੀਂ ਭਾਈ ਨਰਿੰਦਰ ਸਿੰਘ ਜੀ, ਐਸੀ ਤਾਂ ਬਾਤ ਨਹੀਂ, ਪਰ ਕਈ ਵਾਰ ਸਮੇਂ ਦੇ ਹਾਲਾਤ ਕੁਝ ਐਸੇ ਹੁੰਦੇ ਆ ਜਿਹੜਾ ਤੁਹਾਡੇ ਨਾਲ ਪਿਆਰ ਹੈ, ਔਰ ਤੁਸੀਂ ਆਪਣਾ ਹੱਕ ਸਮਝ ਕੇ ਮੈਨੂੰ ਇਹ ਗੱਲ ਕਹੀ ਹੈ, ਮੈਨੂੰ ਬੜੀ ਪਿਆਰੀ ਲੱਗੀ ਹੈ ਤੁਹਾਡੀ ਗੱਲ। ਇਹਦੇ 'ਚ ਜੋ ਆਪਣੀ ਅਪਣੱਤ ਜਣਾਈ ਹੈ ਨਾ, ਮੈਂ ਉਹਦੀ ਕਦਰ ਕਰ ਰਿਹਾ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਅੰਦਰ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ, ਇਸ ਸਥਾਨ ਦੀ ਚੜ੍ਹਦੀ ਕਲਾ ਹੋਵੇ। ਪੰਛੀ ਚਲੇ ਦਿਆ ਹੋਈ ਬਿਰਖਾ ਸਫਲ ਫਲੰਤ, ਤੇ ਜਿਵੇਂ ਪੰਛੀ ਫਲ ਖਾ ਕੇ ਕਹਿੰਦਾ ਐ ਬਿਰਸ਼ ਤੂੰ ਹੋਰ ਵਧੇ ਫੁਲੇ। ਜਿੱਥੇ ਸਟੇਜਾਂ ਤੇ ਤੁਹਾਨੂੰ ਇਹ ਇੰਨਾ ਪ੍ਰਬੰਧ ਕਰਨਾ ਹਿੱਸੇ ਵਿੱਚ ਆਇਆ, ਜਿਨ੍ਹਾਂ ਨੇ ਸਟੇਜਾਂ ਤੇ ਬੋਲਣਾ ਉਹ ਅੰਦਰ ਤੋਂ ਅਰਦਾਸ ਕਰਨ ਕਿ ਇਹਨਾਂ ਸਥਾਨਾਂ ਦੀ ਚੜ੍ਹਦੀ ਕਲਾ ਹੋਵੇ। ਜਿੱਥੇ ਨਿਰੋਲ ਪੰਥਕ ਵਿਚਾਰਧਾਰਾ ਪੁਰਾਤਨਤਾ ਦੇ ਨਾਲ ਜਿੱਥੇ ਵਿਚਾਰਧਾਰਾ ਖੜੀ ਹੈ, ਕਲਗੀਧਰ ਪਾਤਸ਼ਾਹ ਮੇਰ ਪ੍ਰਿਆ ਸਿਰ ਤੇ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।